नमस्कार, ये आकाशवाणी है। खबरें इस बुलेटिन में अमन देव। पहला चुनिया खबर, राष्ट्रीय सुरक्षा सलाहकार के भारत चीन सरहदी मामले में विशेष प्रतिनिधि अजीत डोभाल ने आज चीन के उपराष्ट्रपति हान सिंह नाल मुलाकात की है। विदेश मंत्री डॉ एस जयशंकर ने रूस में भारत रूस अंतर सरकारी कमीशन के स्थायी सैशन की सह प्रधानगी की। यूनिफाइड पेमेंट इंटरफेस यूपीआई ने 10 साल पूरे कर लिए। प्रधानमंत्री नरेंद्र मोदी ने कहा कि हर भारतीय को देश के इस डिजिटल क्रांति पर मान होना चाहिए। संसदीय मामले बारे मंत्री किरेन रिजिजू ने कहा कि संसद राजनीतिक पार्टियां नहीं सगों भारत के लोगों की है। सुप्रीम कोर्ट ने कहा कि प्राइवेट कंपनियों की ईपीएफओ से आमदन टैक्स रिटर्न वर्गी संवेदनशील जानकारी तक पहुंच चिंताजनक है। राष्ट्रीय सुरक्षा सलाहकार के भारत चीन सरहदी मामले वाले विशेष प्रतिनिधि अजीत डोभाल ने आज चीन के उपराष्ट्रपति हान जेंग नाल मुलाकात की। बीजिंग में भारतीय दूतकार ने एक सोशल मीडिया पोस्ट में कहा कि विशेष प्रतिनिधि पदरी गलबात के 25वें गेड़ तो पहले दोनों धिरों ने सरहदी इलाके में शांति और स्थिरता बनाई रखने के ढंग तरीकों पर चर्चा की। दोनों देशों के नेताओं विचकार हुई सहमति अनुसार आर्थिक राजनीतिक और बहुपक्षीय मंचों पर दवले संबंधों को और मजबूत करने के उपायों पर भी सलाह मशवरा किया गया। विदेश मंत्री डॉ एस जयशंकर ने रूस में भारत रूस अंतर सरकारी कमीशन के स्थायी सैशन की सह प्रधानगी की। उन्होंने भारत रूस आर्थिक भाईवाली को मजबूत करने की लोड़ पर जोर दिया। इस मौके बोलदिया उन्होंने कहा कि पिछले समागम तो लैके दोनों देशों के नेताओं ने विशेष और विशेष अधिकार प्राप्त रणनीतिक भाईवाली को अगे बढ़ाने लगातार स्पष्ट दिशा निर्देश दिए ने। उन्होंने कहा कि चुनौतीपूर्ण अंतरराष्ट्रीय हालात के बावजूद दोनों देशों विचकार सहयोग लगातार बढ़िया है। श्री जयशंकर ने कहा कि पिछले 5 सालों में दोनों देशों विचकार वस्तुओं का कारोबार 4 गुणा तो भी वध हो गया है। 2021-22 में यह लगभग 13 अरब अमरीकी डॉलर से 2025-26 में लगभग 60 अरब डॉलर हो गया है। विदेश मंत्री ने कहा कि व्यापार असंतुलन दूर करने और 2030 तक 100 अरब अमरीकी डॉलर के दुवल्ले व्यापार के टीचे को हासिल करने लिए बेहतर बाजार पहुंच, महसूल और गैर महसूल रुकावटों को हटाना, भुगतान प्रणालियों मजबूत करना और व्यापारक सहयोग में वाधा बहुत जरूरी है। वाणिज्य और उद्योग मंत्री पीयूष गोयल ने अज जापान के प्रमुख वित्तीय निवेश संस्थावां के नुमाइंदे नाल गलबात की। इस विच पूंजी प्रवाह ते निवेश भाईवाली नूं मजबूत करना ते भारत दी विकास यात्रा विच जापानी भागीदारी नूं वधाउण बारे विचार वटांदरा कीता गया। भारत दीआं आर्थिक संभावनावां उभरे निवेश मौके ते जापानी संस्थागत निवेश नूं होर सुविधाजनक बनाउण दे उपावां ते चर्चा कीती गई। डिजिटल भुगतान की कायाकल्प करद यूनिफाइड पेमेंट इंटरफेस यूपीआई ने 10 साल पूरे कर ले ने। 2016 में अज ते ही दिन शुरू किया गया यह भारत के डिजिटल जनतक बुनियादी ढांचे के सब तो सफल थम्मां विचों एक वजों उभरिया है। यूपीआई ने आपस में जुड़े ते असल समय के भुगतान की सहूलत उपलब्ध कराई है। यूपीआई लेन देन में लगभग 13,000 गुणा का वाधा होया। वित्त मंत्रालय अनुसार 2016-17 में सिर्फ 1,78,00,000 लेन देन हुए सन, जो 2025-26 वध के 24,162 करोड़ तो वध हो गए। इस समय दौरान लेन देन की कीमत भी 7,000 करोड़ तो वध के लगभग 314,00,000 करोड़ हो गई। साडे पत्रकार ने दस्सिया कि यूपीआई ने डिजिटल खाते नूं पूरा करन, वित्तीय समावेश नूं उत्साहित करन ते डिजिटल वित्तीय सेवावां तक पहुंच वधाउण विच महत्वपूर्ण भूमिका निभाई है। इस लई देश भर दे लोकां ते भाईचारे नूं समर्थ बनाया ते व्यापक आर्थिक भागीदारी नूं उत्साहित कीता है। प्रधानमंत्री नरेंद्र मोदी ने यूपीआई दे 10 साल पूरे होने ते कहा कि हर भारतीय नूं देश दी इस डिजिटल क्रांति ते मान होना चाहिए है। उन्होंने कहा कि यूपीआई सिस्टम की शुरुआत भारत के डिजिटल भुगतान इतिहास विच सब तों फैसलापूर्ण पल रहा है। एक सोशल मीडिया पोस्ट में श्री मोदी ने कहा कि यूपीआई एक दहाका पहला शुरू किया गया है तो यह भारत के डिजिटल भुगतान यात्रा में हुण तक का सब तो फैसलापूर्ण फैसला है। यह खबर आकाशवाणी तो सुन रहे हो। साडा एक्सहैंडल है @AIRRNU जलंधर, साडा फेसबुक पेज है RNU-AIR जलंधर, यूट्यूब से साडा चैनल है @AIR जलंधर। एक अखबार में प्रकाशित एक लेख च संसदीय मामले बारे मंत्री किरेन रिजिजू ने कहा कि संसद राजनीतिक पार्टियां नहीं सगों भारत के लोगों की है। उन्होंने महत्वपूर्ण गल्लां ते चर्चा समेत बहस में शामिल होने के सरकार के यत्नों का जिक्र किया। उन्होंने विरोधी धिर ते बहस लई असल ਤਜਵੀਜ਼ਾਂ ਨੂੰ ਰੱਦ ਕਰਨ ਦਾ ਵੀ ਇਲਜ਼ਾਮ ਲਾਇਆ। ਸ੍ਰੀ ਰਿਜਿਜੂ ਨੇ ਸੰਸਦ ਵਿਚ ਵਾਰ ਵਾਰ ਹੰਗਾਮਾ ਕਰਨ ਲਈ ਵਿਰੋਧੀ ਪਾਰਟੀਆਂ ਦੀ ਆਲੋਚਨਾ ਕੀਤੀ। ਉਨੂਾਂ ਕਿਹਾ ਕਿ ਸੰਵਿਧਾਨ ਵਿਰੋਧੀ ਧਿਰ ਨੂੰ ਸਵਾਲ ਕਰਨ, ਵਿਰੋਧ ਕਰਨ ਅਤੇ ਵੋਟਿੰਗ ਦਾ ਅਧਿਕਾਰ ਦਿੰਦਾ, ਨਾ ਕਿ ਸੰਸਦ ਵਿਚ ਵਿਘਨ ਪਾਉਣ ਦਾ। ਭਾਰਤੀ ਜਨਤਾ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ਚ ਸਾਰੀਆਂ 117 ਵਿਧਾਨ ਸਭਾ ਸੀਟਾਂ ਤੇ ਇਕੱਲਿਆਂ ਚੋਣ ਲੜੇਗੀ। ਬੀਜੇਪੀ ਦੇ ਜਨਰਲ ਸਕੱਤਰ ਸੰਗਠਨ ਬੀਐਲ ਸੰਤੋਸ਼ ਨੇ ਪਟਿਆਲਾ ਵਿਚ ਕਿਹਾ ਕਿ ਪੰਜਾਬ ਬਦਲਾਅ ਲਈ ਤਿਆਰ ਹੈ ਅਤੇ ਪਾਰਟੀ ਸੂਬੇ ਵਿਚ ਸਰਕਾਰ ਬਣਾਏਗੀ। ਸ੍ਰੀ ਸੰਤੋਸ਼ ਪੰਜਾਬ ਦੇ ਦੋ ਦਿਨਾਂ ਦੌਰੇ ਤੇ ਨੇ। ਉਨੂਾਂ ਦੇ ਦੌਰੇ ਦਾ ਉਦੇਸ਼ ਪਾਰਟੀ ਦੇ ਸੰਗਠਨਾਤਮਕ ਕੰਮਾਂ ਦੀ ਸਮੀਖਿਆ ਕਰਨਾ ਅਤੇ ਸੂਬੇ ਵਿਚ ਜ਼ਮੀਨੀ ਪੱਧਰ ਤੇ ਤਾਲਮੇਲ ਅਤੇ ਤਿਆਰੀਆਂ ਨੂੰ ਮਜ਼ਬੂਤ ਕਰਨਾ ਹੈ। ਕੱਲ ਉਨੂਾਂ ਪਟਿਆਲਾ ਤੇ ਬਠਿੰਡਾ ਵਿਚ ਮੀਟਿੰਗਾਂ ਦੀ ਪ੍ਰਧਾਨਗੀ ਕੀਤੀ। ਅੱਜ ਉਹ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਿਚ ਮੀਟਿੰਗਾਂ ਕਰ ਰਹੇ ਨੇ। ਇਨੂਾਂ ਮੀਟਿੰਗਾਂ ਦੌਰਾਨ ਪੂਰੇ ਪੰਜਾਬ ਤੋਂ ਪਾਰਟੀ ਕਾਰਜਕਰਤਾ ਤੇ ਆਗੂ ਆਉਣ ਵਾਲੀਆਂ ਚੋਣਾਂ ਦੀ ਭਵਿੱਖ ਦੀ ਰਣਨੀਤੀ ਤੇ ਚਰਚਾ ਕਰਨਗੇ। ਅੰਮ੍ਰਿਤਸਰ ਵਿਚ ਅੱਜ ਸ਼ਾਮ ਸੂਬੇ ਦੇ ਪਾਰਟੀ ਜਨਰਲ ਸਕੱਤਰ ਨਾਲ ਇਕ ਵੱਖਰੀ ਮੀਟਿੰਗ ਦੀ ਵੀ ਸੰਭਾਵਨਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਦੇ ਕਰਮਚਾਰੀ ਭਵਿੱਖ ਨਿਧੀ ਸੰਗਠਨ ਈਪੀਐਫਓ ਅਤੇ ਆਮਦਨ ਟੈਕਸ ਰਿਟਰਨ ਵਰਗੀ ਸੰਵੇਦਨਸ਼ੀਲ ਜਾਣਕਾਰੀ ਤੱਕ ਪਹੁੰਚ ਚਿੰਤਾਜਨਕ ਹੈ। ਅਦਾਲਤ ਨੇ ਕਿਹਾ ਕਿ ਕੇਂਦਰ ਨੂੰ ਅਜਿਹੇ ਸੁਰੱਖਿਆ ਉਪਾਅ ਕਰਨ ਤੇ ਵਿਚਾਰ ਕਰਨਾ ਚਾਹੀਦੈ ਜਿਸ ਨਾਲ ਅਜਿਹੀ ਜਾਣਕਾਰੀ ਦੀ ਦੁਰਵਰਤੋਂ ਨਾ ਹੋਏ। ਚੀਫ਼ ਜਸਟਿਸ ਸੂਰਿਆਕਾਂਤ, ਜਸਟਿਸ ਜੋਮਾਲੇ ਬਾਗਚੀ ਅਤੇ ਜਸਟਿਸ ਪੀ ਮੋਹਨਾ ਦੇ ਬੈਂਚ ਨੇ ਕੱਲ੍ਹ ਇਕ ਤਕਨਾਲੋਜੀ ਪ੍ਰਣਾਲੀ ਤੇ ਚਿੰਤਾ ਪ੍ਰਗਟ ਕੀਤੀ ਜੋ ਕਥਿਤ ਤੌਰ ਤੇ ਪ੍ਰੋਵੀਡੈਂਟ ਫੰਡ ਅਤੇ ਆਮਦਨ ਟੈਕਸ ਰਿਕਾਰਡਾਂ ਵਿਚ ਮੌਜੂਦ ਸੰਵੇਦਨਸ਼ੀਲ ਨਿੱਜੀ ਜਾਣਕਾਰੀ ਤੱਕ ਪਹੁੰਚ ਹਾਸਲ ਕਰਦੀ ਹੈ ਅਤੇ ਉਸ ਦੀ ਤਸਦੀਕ ਕਰਦੀ ਹੈ। ਕੇਂਦਰ ਸਰਕਾਰ ਨੇ ਮਹਿਸੂਲ ਮੁਕਤ ਦਰਾਮਦ ਕੀਤੀ ਕੱਚੀ ਖੰਡ ਦੀ ਪ੍ਰੋਸੈਸਿੰਗ ਅਤੇ ਵਿਕਰੀ ਲਈ ਸਮਾਂ ਸੀਮਾ ਵਿਚ ਸੋਧ ਕੀਤੀ ਹੈ। ਦਰਾਮਦਕਾਰਾਂ ਕੋਲ ਹੁਣ ਬਿੱਲ ਆਫ ਐਂਟਰੀ ਦਾਖਲ ਕਰਨ ਦੀ ਤਰੀਕ ਤੋਂ ਵੱਧ 2 ਮਹੀਨੇ ਹੋਣਗੇ ਜਿਸ ਦੇ ਅੰਦਰ ਉਨ੍ਹਾਂ ਨੂੰ ਕੱਚੀ ਖੰਡ ਨੂੰ ਰਿਫਾਇੰਡ ਖੰਡ ਵਿਚ ਬਦਲਣਾ ਹੋਵੇਗਾ ਅਤੇ ਇਸ ਨੂੰ ਘਰੇਲੂ ਬਾਜ਼ਾਰਾਂ ਵਿਚ ਵੇਚਣਾ ਹੋਵੇਗਾ। ਜਦੋਂ ਕੋਈ ਵਪਾਰੀ ਜਾਂ ਦਰਾਮਦਕਾਰ ਵਿਦੇਸ਼ਾਂ ਤੋਂ ਸਮਾਨ ਦਰਾਮਦ ਕਰਦਾ ਤਾਂ ਉਨ੍ਹਾਂ ਨੂੰ ਬੰਦਰਗਾਹ ਤੇ ਮਾਲ ਪਹੁੰਚਣ ਤੋਂ ਪਹਿਲਾਂ ਜਾਂ ਉਸ ਸਮੇਂ ਕਸਟਮ ਵਿਭਾਗ ਨੂੰ ਇਕ ਐਲਾਨਨਾਮਾ ਦੇਣਾ ਹੁੰਦਾ ਹੈ। ਇਸ ਨੂੰ ਹੀ ਬਿੱਲ ਆਫ ਐਂਟਰੀ ਕਿਹਾ ਜਾਂਦਾ ਹੈ। ਸਰਕਾਰ ਨੂੰ ਮਾਤਰਾ ਮੁੱਲ ਅਤੇ ਉਸ ਤੇ ਲਾਗੂ ਟੈਕਸਾਂ ਬਾਰੇ ਜਾਣਕਾਰੀ ਮਿਲਦੀ ਹੈ। ਕ੍ਰਿਕਟ ਵਿਚ ਸ੍ਰੀਲੰਕਾ ਨੇ ਕੋਲੰਬੋ ਚ ਭਾਰਤ ਖਿਲਾਫ ਦੂਜੇ ਤੇ ਆਖਰੀ ਟੈਸਟ ਮੈਚ ਦੇ ਤੀਜੇ ਦਿਨ ਆਪਣੀ ਦੂਜੀ ਪਾਰੀ ਵਿਚ ਤਾਜ਼ਾ ਖ਼ਬਰਾਂ ਮਿਲਣ ਸਮੇਂ ਤੱਕ 5 ਵਿਕਟਾਂ ਦੇ ਨੁਕਸਾਨ ਤੇ 152 ਦੌੜਾਂ ਬਣਾ ਲਈਆਂ ਨੇ। ਇਸ ਤੋਂ ਪਹਿਲਾਂ ਭਾਰਤ ਨੇ ਆਪਣੀ ਪਹਿਲੀ ਪਾਰੀ 9 ਵਿਕਟਾਂ ਤੇ 503 ਦੌੜਾਂ ਬਣਾ ਕੇ ਖਤਮ ਕਰਨ ਦਾ ਐਲਾਨ ਕੀਤਾ। ਦੂਜੇ ਦਿਨ ਧਰੁਵ ਜੁਰੇਲ ਨੇ ਆਪਣੇ ਟੈਸਟ ਕਰਿਅਰ ਦਾ ਦੂਜਾ ਸੈਂਕੜਾ ਲਾਇਆ। ਭਾਰਤ ਨੇ ਪਹਿਲਾ ਟੈਸਟ 165 ਦੌੜਾਂ ਨਾਲ ਜਿੱਤਿਆ ਸੀ ਅਤੇ 2 ਮੈਚਾਂ ਦੀ ਲੜੀ ਵਿਚ 1-0 ਨਾਲ ਅੱਗੇ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਰਾਸ਼ਟਰੀ ਸੁਰੱਖਿਆ ਸਲਾਹਕਾਰ ਤੇ ਭਾਰਤ ਚੀਨ ਸਰਹੱਦੀ ਮਾਮਲਿਆਂ ਲਈ ਵਿਸ਼ੇਸ਼ ਪ੍ਰਤੀਨਿਧ ਅਜੀਤ ਡੋਵਾਲ ਨੇ ਅੱਜ ਚੀਨ ਦੇ ਉਪ ਰਾਸ਼ਟਰਪਤੀ ਹਾਨ ਜੇਂਗ ਨਾਲ ਮੁਲਾਕਾਤ ਕੀਤੀ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਰੂਸ ਵਿਚ ਭਾਰਤ ਰੂਸ ਅੰਤਰ ਸਰਕਾਰੀ ਕਮਿਸ਼ਨ ਦੇ ਸਥਾਈ ਸੈਸ਼ਨ ਦੀ ਸਹਿ ਪ੍ਰਧਾਨਗੀ ਕੀਤੀ ਹੈ। ਯੂਨੀਫਾਈਡ ਪੇਮੈਂਟਸ ਇੰਟਰਫੇਸ ਯੂਪੀਏ ਨੇ 10 ਸਾਲ ਪੂਰੇ ਕਰ ਲਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹਰ ਭਾਰਤੀ ਨੂੰ ਦੇਸ਼ ਦੀ ਇਸ ਡਿਜੀਟਲ ਕ੍ਰਾਂਤੀ ਤੇ ਮਾਣ ਹੋਣਾ ਚਾਹੀਦਾ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਸੰਸਦ ਦੇ ਰਾਜਨੀਤਿਕ ਪਾਰਟੀਆਂ ਨੇ ਸਗੋਂ ਭਾਰਤ ਦੇ ਲੋਕਾਂ ਦੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਦੀ ਈਪੀਐਫਓ ਦੇ ਆਮਦਨ ਟੈਕਸ ਰਿਟਰਨ ਵਰਗੀ ਸੰਵੇਦਨਸ਼ੀਲ ਜਾਣਕਾਰੀ ਤੱਕ ਪਹੁੰਚ ਚਿੰਤਾਜਨਕ ਹੈ। ਇਸ ਦੇ ਨਾਲ ਹੀ ਸਾਡਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮ 6:20 ਤੇ ਹੋਵੇਗਾ। ਨਮਸਕਾਰ।